ਕੋਲ।
ਇਸ ਤਰੀਕੇ ਦੇ ਨਾਲ ਮਾਨੋ ਕਿ ਮਾਤਾ ਸੁੰਦਰੀ ਜੀ ਨੇ ਸਰੀਰ ਨੂੰ ਛੱਡਿਆ ਪਰ ਉਹਨਾਂ ਦਾ ਕਿਰਿਆ ਕਰਮ ਸੰਗਤ ਨੇ ਚੰਗੇ ਹੀ ਤਰੀਕੇ ਦੇ ਨਾਲ ਪੂਰਨ ਕੀਤਾ। ਜੋ ਮਾਤਾ ਕੇ ਸੇਵਕ ਆਹੇ ਸਾਧਨ ਪਦਾਰਸ ਰੱਬ ਤਿੰਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੇ ਮਾਤਾ ਜੀ ਦੇ ਨਿੱਜੀ ਸੇਵਕ ਸਨ, ਦਾਸੀਆਂ ਸਨ, ਮਾਤਾ ਜੀ ਦੇ ਘਰ ਦੇ ਜਿਹੜੇ ਸਾਰੇ ਪੈਸੇ ਨੇ ਉਹਨਾਂ ਨੂੰ ਤੇ ਮਾਨੋ ਕੇ ਦਾਨ ਦੇ ਰੂਪ ਦੇ ਵਿੱਚ ਦੇ ਦਿੱਤਾ ਹੈ। ਤੇ ਮਾਤਾ ਜੀ ਦੇ ਘਰ ਦੇ ਵਿੱਚ ਜਿੰਨੀ ਵੀ ਸਾਜੋ ਸਮੱਗਰੀ ਹੈ, ਹੋਰ ਜਿੰਨੇ ਵੀ ਪਦਾਰਥ ਨੇ, ਉਹਨਾਂ ਪਦਾਰਥਾਂ ਨੂੰ ਮਾਤਾ ਜੀ ਦੇ ਸੇਵਕਾਂ ਨੇ ਸਾਂਭਿਆ। ਹਾਠੀ ਸਿੰਘ ਮਥਰਾ ਮੇ ਰਹੇ ਓ ਗ੍ਰਾਮ ਦੋਹਣ ਮਾਮਲਾ ਲਹਿਓ। ਹੁਣ ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਾਨੋ ਕਿ ਮਾਤਾ ਜੀ ਪਰਲੋਕ ਗਮਨ ਕਰ ਗਏ ਨੇ, ਪਰ ਦੂਸਰੇ ਪਾਸੇ ਉਹ ਜੋ ਹਠੀ ਸਿੰਘ ਹੈ ਉਹ ਮਥੁਰਾ ਦੇ ਵਿੱਚ ਹੀ ਰਹਿੰਦਾ ਰਿਹਾ। ਗ੍ਰਾਮ ਦੋਹਣ ਮਾਮਲਾ ਲਹਿਓ ਔਰ ਉਹ ਦੋ ਪਿੰਡਾਂ ਦੀ ਜਿਹੜੀ ਜਗੀਰ ਸੀ ਜਿਹੜੀ ਕਿ ਰਾਜੇ ਨੇ ਮਾਤਾ ਜੀ ਨੂੰ ਬਖਸ਼ੀ ਸੀ, ਉਹਨਾਂ ਪਿੰਡਾਂ ਦੀ ਜਗੀਰ ਦਾ ਜਿਹੜਾ ਮਾਮਲਾ ਸੀ ਨਾ ਉਹ ਹਠੀ ਸਿੰਘ ਲੈਂਦਾ ਰਿਹਾ।
ਕੇਤਕ ਸੰਗਤ ਆਣ ਚੜਾਵੇ ਕੇਚਤ ਸਿੱਖ ਬਣਨ ਕੋ ਆਵੇ।
ਬਹੁਤਾ ਸਾਰਾ ਜਿਹੜਾ ਧਨ ਹੈ ਉਹ ਸੰਗਤ ਵੀ ਆਣ ਕੇ ਹਠੀ ਸਿੰਘ ਨੂੰ ਚੜਾਉਂਦੀ ਹੈ ਔਰ ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਉਹਦੇ ਸਿੱਖ ਨੇ ਉਹ ਬਣਨ ਦੇ ਵਾਸਤੇ ਆਉਂਦੇ ਨੇ।
ਤਿਸ ਕੀ ਸੰਗਤ ਵੀ ਕੁਛ ਹੋਈ ਦਰਸ਼ਨ ਕਰ ਧਨ ਅਰਪੈ ਸੋਈ।
ਕਵੀ ਜੀ ਲਿਖਦੇ ਨੇ ਉਸ ਦੀ ਸਿੱਖੀ ਸੇਵਕੀ ਵੀ ਇਸ ਦੁਨੀਆਂ ਦੇ ਉੱਤੇ ਪਸਰੀ ਥੋੜੀ ਬਹੁਤੀ, ਜਿਸ ਤਰ੍ਹਾਂ ਕਿ ਰਾਮ ਰਾਏ ਦੀ ਪਸਰੀ ਸੀ, ਇਸੇ ਤਰੀਕੇ ਦੇ ਨਾਲ ਬਹੁਤੇ ਸਾਰੇ ਉਸ ਦੇ ਦਰਸ਼ਨਾਂ ਦੇ ਵਾਸਤੇ ਆਉਂਦੇ ਨੇ, ਧਨ ਦੀ ਅਰਪਣਾ ਕਰਦੇ ਨੇ ਤੇ ਬਾਕੀ ਜਿਹੜਾ ਉਹ ਦੋ ਪਿੰਡਾਂ ਦੀ ਜਗੀਰ ਦਾ ਧਨ ਹੈ ਉਹ ਵੀ ਹਠੀ ਸਿੰਘ ਦੇ ਹਿੱਸੇ ਹੀ ਆਉਂਦਾ।
ਵਿਆਹ ਆਪਣੋ ਲੀਨ ਕਰਾਏ ਤਹ ਰਹਿ ਸੰਮਤ ਬਹੁਤ ਬਿਤਾਏ।
ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਹਠੀ ਸਿੰਘ ਨੇ ਆਪਣਾ ਵਿਆਹ ਵੀ ਕਰਵਾ ਲਿਆ ਤੇ ਕਾਫੀ ਵਰੇ ਜਿਹੜੇ ਨਾ ਉਹ ਮਥੁਰਾ ਦੇ ਵਿੱਚ ਹੀ ਰਹਿੰਦਿਆਂ ਉਸ ਨੇ ਬਤੀਤ ਕੀਤੇ।
ਕਾਬਲ ਕੇ ਗਿਲਜੇ ਪੁਨਾਏ।
ਹੁਣ ਕਵੀ ਜੀ ਆਉਣ ਵਾਲੇ ਸਮੇਂ ਦੇ ਬਾਰੇ ਬਿਆਨ ਕਰ ਰਹੇ ਨੇ ਕਿ ਉਸ ਤੋਂ ਬਾਅਦ ਕੀ ਹੋਇਆ।
ਕਵੀ ਜੀ ਟੂਕ ਮਾਤਰ ਦੱਸਦੇ ਨੇ ਕਿ ਹੌਲੀ ਹੌਲੀ ਸਮਾਂ ਲੰਘਦਾ ਗਿਆ, ਮਾਨੋ ਕਿ ਕਾਬਲ ਦੇ ਜਿਹੜੇ ਗਿਲਜੇ ਪਠਾਨ ਸੀ ਨਾ ਉਹ ਫਿਰ ਉਸ ਜਗ੍ਹਾ ਦੇ ਉੱਤੇ ਪਹੁੰਚੇ।
ਕਾਲ ਜਮਨ ਕੋ ਕ੍ਰਿਸ਼ਨ ਸੰਘਾਰਾ ਰਾਹੀ ਉਹ ਸੰਕਲਪ ਜਨਮ ਤਿੰਨ ਤਾਰਾ।
ਜਦੋਂ ਕਿ ਭਗਵਾਨ ਕ੍ਰਿਸ਼ਨ ਜੀ ਨੇ ਕਾਲ ਜਮਨ ਨੂੰ ਮਾਰਿਆ ਸੀ ਤੇ ਕਹਿੰਦੇ ਨੇ ਕਾਲ ਜਮਨ ਦਾ ਜਿਹੜਾ ਸੰਕਲਪ ਸੀ ਨਾ ਮਨ ਦਾ ਉਹ ਮਨ ਦੇ ਅੰਦਰ ਹੀ ਰਹਿ ਗਿਆ ਸੀ ਤੇ ਉਸਦੇ ਮਨ ਦੀ ਕਾਮਨਾ ਸੀ ਕਿ ਮੈਂ ਵਾਪਸ ਇੱਕ ਵਾਰੀ ਫੇਰ ਜਨਮ ਨੂੰ ਧਾਰਨ ਕਰਾਂਗਾ।
ਮਥੁਰਾ ਕਤਲ ਕਰੋ ਅਰ ਪੁਰ ਕੋ ਮਰਤਿਓ ਰਹਿਓ ਮਨੋਰਥ ਪੁਰ ਕੋ।
ਜਦੋਂ ਮਰ ਰਿਹਾ ਸੀ ਕਾਲ ਜਮਨ ਤੇ ਉਹਦੇ ਮਨ ਦਾ ਜਿਹੜਾ ਮਨੋਰਥ ਸੀ ਨਾ ਉਹ ਇਹ ਸੀ ਕਿ ਮੈਂ ਇੱਕ ਵਾਰੀ ਫੇਰ ਜਨਮ ਨੂੰ ਧਾਰਨ ਕਰਾਂਗਾ ਔਰ ਇਹ ਜਿਹੜੀ ਮਥੁਰਾ ਨਗਰੀ ਹੈ ਮਾਨੋ ਕਿ ਜਿਹਦੇ ਵਿੱਚ ਕ੍ਰਿਸ਼ਨ ਰਹਿੰਦਾ ਜਿਹਨੇ ਮੈਨੂੰ ਮਾਰਿਆ ਮੈਂ ਇਸ ਮਥੁਰਾ ਨਗਰੀ ਨੂੰ ਫਨਾ ਕਰ ਦਿਆਂਗਾ। ਇਹ ਕਾਲ ਜਮਨ ਦਾ ਮਰਨ ਵੇਲੇ ਦਾ ਵਿਚਾਰ ਸੀ।
ਅਹਿਮਦ ਸ਼ਾਹ ਨਾਮ ਜਿਸ ਪਾਇਓ ਪ੍ਰਥਮ ਗੁਰੂ ਦਸਵੇਂ ਕਹਿ ਦਇਓ।
ਹੁਣ ਗ੍ਰੰਥਾਕਾਰ ਜੀ ਕਹਿ ਰਹੇ ਨੇ ਕਿ ਮਾਨੋ ਬਾਅਦ ਦੇ ਵਿੱਚ ਸਮਾਂ ਗੁਜਰਨ ਦੇ ਨਾਲ ਜਦੋਂ ਕਿ ਅਹਿਮਦ ਸ਼ਾਹ ਅਬਦਾਲੀ ਇਸ ਹਿੰਦੁਸਤਾਨ ਦੇ ਵਿੱਚ ਪ੍ਰਵੇਸ਼ ਕੀਤਾ ਇਹ ਮਾਨੋ ਕਿ ਉਹੀ ਕਾਲ ਜਮਨ ਦਾ ਰੂਪ ਸੀ। ਕਹਿਣ ਤੋਂ ਪਾਵੇ ਹੈ ਕਿ ਕਾਲ ਜਮਨ ਨੇ ਮਾਨੋ ਕਿ ਅਹਿਮਦ ਸ਼ਾਹ ਅਬਦਾਲੀ ਦੇ ਰੂਪ ਦੇ ਵਿੱਚ ਦੂਸਰਾ ਜਨਮ ਲਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਵੀ ਜੀ ਕਹਿੰਦੇ ਨੇ ਕਿ ਇਸ ਗੱਲ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਤਰ੍ਹਾਂ ਦਾ ਸਮਾਂ ਹੋਣ ਵਾਲਾ ਹੈ। ਹੁਣ ਜਿੰਨੇ ਵੀ ਅੱਗੇ ਵਿਚਾਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੇ ਨੇ ਇਹ ਸਾਰੇ ਭਵਿੱਖਤ ਵਾਕ ਨੇ ਜਿਹੜੇ ਕਿ ਉਸ ਸਮੇਂ ਬਾਅਦ ਦੇ ਵਿੱਚ ਹੋਏ ਨੇ। ਜਿੱਥੇ ਕਥਾ ਪਹੁੰਚੀ ਹੈ ਉਸ ਜਗ੍ਹਾ ਤੋਂ ਬਾਅਦ ਦੇ ਵਿੱਚ ਜੋ ਕੁਝ ਹੋਇਆ ਥੋੜਾ ਥੋੜਾ ਕਵੀ ਜੀ ਨੇ ਉਸ ਦਾ ਟੂਕ ਮਾਤਰ ਦੱਸਿਆ ਕਿ ਕਿਵੇਂ ਤੇ ਕਿਵੇਂ ਅੱਗੇ ਹੋਇਆ। ਇਹ ਸਾਰੇ ਭਵਿੱਖਤ ਵਾਕ ਨੇ।
माजे बिखे प्रथम बल काला लूटत कूटत आए अताला। माजे दे इलाके दे विच सारियां तो पहला अहमद शाह अब्दाली ने वड्डा बल कालिया ते उस जगह नूं आण के बड़े चंगी तरह लुटिया।
थोरे सिंह पाए तिस काला सूर बीरता तारे बेसाला।
कवि जी बयान करदे ने कि उस वेले थोड़े ही सिंह इकट्ठे होए सन पर सिंघां थोड़िया ने भी बड़ी सूर बीरता दे नाल वड्डा जंग कीता उस दे नाल।
रण कालियो सन मुख रिप होए सेना अधिक करें क्या सोए।
कवि जी कहंदे ने भावे के खालसे ने सूर वीरता दे नाल उसका सामना किया पर कहंदे ने सेना अधिक उसकी जिहड़ी सेना सी वह बहुत वड्डी सी करें क्या सोए पर सिंह थोड़ी गिनती दे विच की कर सकदे सन।
तौ हजारन के हथ प्राणा करियो दुष्ट को कष्ट महाना।
पर तां वी कवि जी लिखदे ने थोड़िया ने भी वड्डी सारी फौज दा सामना कीता हजारां दे जिहड़े प्राण सी वैरियां दे उहनां नूं नाश कीता ते उस वैरी दुष्ट नूं वड्डा कष्ट दित्ता।
केर लीन एक थान कनेरे सिर काटे सब के तस्वेरे।
आखिरकार वैरी दी फौज ने सिंघां नूं एक जगह दे उत्ते घेर लिया ते मानो के बहुत सारियां दे सिर उसने कट दिते मार दिता।
बीस हजार गिनत मैं आए कित कित रहे न दृष्टि आए।
कवि जी लिखदे ने कि 20,000 सिंघां दा उस वेले कतल कीता गया मानो के सिंह गिनती दे सिंह रह गए किते किते दृष्टि पैंदे ने इन्हां सिंघां नूं उस वेले मार दिता गया।
तिस रण को अब लो नर लहें कल्लू कारा नाम सुख है।
कवि जी लिखदे ने कि अजे तक भी लोग उस रण नूं उस जंग नूं याद करदे ने ते कहंदे ने उस जंग नूं मानो के कल्लू कारे दे नां दे नाल जाणिया जांदा है। ਇਹ ਜੰਗ ਕੁੱਪਰ ਹੀੜੇ ਦੇ ਇਲਾਕੇ ਲੁਧਿਆਣੇ ਦੇ ਜ਼ਿਲ੍ਹੇ ਵਿੱਚ ਹੋਇਆ ਸੀ ਜਿਹਨੂੰ ਕਿ ਘੱਲੂਕਾਰਾ ਆਖਿਆ ਜਾਂਦਾ ਹੈ। ਘੱਲੂਕਾਰੇ ਵੀ ਦੋ ਹੋਏ ਨੇ। ਸਿੱਖ ਇਤਿਹਾਸ ਦੇ ਵਿੱਚ ਘੱਲੂਕਾਰਿਆਂ ਦਾ ਬਹੁਤ ਮਸ਼ਹੂਰ ਨਾਂ ਹੈ। ਇਹ ਸਿਰਫ ਆਉਣ ਵਾਲੇ ਸਮੇਂ ਦੇ ਬਾਰੇ ਕਵੀ ਜੀ ਨੇ ਬਿਆਨ ਕੀਤਾ ਹੈ। ਜੇਕਰ ਸਤਿਗੁਰਾਂ ਦੀ ਕਿਰਪਾ ਹੋਈ ਤੇ ਮੈਂ ਜਦੋਂ ਪੰਥ ਪ੍ਰਕਾਸ਼ ਦੀ ਕਥਾ ਕਰਾਂਗਾ ਖਾਲਸੇ ਦੇ ਜੀਵਨ ਦੇ ਬਾਰੇ ਉਸ ਵੇਲੇ ਇਹ ਜਿਹੜੇ ਦੋ ਘੱਲੂਕਾਰੇ ਹੋਏ ਨੇ ਇੱਕ ਨੂੰ ਕਿਹਾ ਜਾਂਦਾ ਹੈ ਛੋਟਾ ਘੱਲੂਕਾਰਾ ਤੇ ਦੂਸਰੇ ਨੂੰ ਕਿਹਾ ਜਾਂਦਾ ਹੈ ਵੱਡਾ ਘੱਲੂਕਾਰਾ। ਇਹ ਦੋ ਵੱਡੇ ਯੁੱਧ ਹੋਏ ਨੇ ਸਿੱਖਾਂ ਦੇ। ਇਹਨਾਂ ਦਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਬਿਆਨ ਕਰਾਂਗਾ ਪਰ ਇਸ ਜਗ੍ਹਾ ਦੇ ਉੱਤੇ ਭਾਈ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਬਿਆਨ ਕੀਤਾ ਹੈ ਮੈਂ ਉਹ ਸਨਮੁਖ ਤੁਹਾਡੇ ਅਰਜ ਕਰ ਰਿਹਾ।
ਲਾਭਪੁਰ ਮੈਂ ਮਲੇਸ਼ ਥਿਰ ਹੋਏ ਸਿੰਘ ਹੋਣ ਨਹੀਂ ਪਾਵੇ ਕੋਏ।
ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਲਾਹੌਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਮਲੇਸ਼ ਬੁੱਧ ਵਾਲੇ ਮੁਸਲਮਾਨ ਨੇ ਉਹ ਇਕੱਠੇ ਹੋ ਗਏ ਤੇ ਕਹਿੰਦੇ ਨੇ ਸਿੰਘਾਂ ਦੀ ਮਾਨੋ ਕਿ ਉੱਥੇ ਇਸਥਿਤੀ ਹੋਣੀ ਹੀ ਨਹੀਂ ਪਾਉਂਦੀ ਭਾਵ ਸਿੰਘ ਕਦੇ ਇਕੱਠੇ ਨਹੀਂ ਹੋ ਸਕਦੇ।
ਪੰਜ ਰਜਤ ਪਣ ਸਿਰ ਕੇ ਕਰੇ ਵਾਢੈ ਦੁਸ਼ਟ ਦ੍ਰਿਸ਼ਟ ਜਹ ਪਰੇ।
ਉਸ ਵੇਲੇ ਮਾਨੋ ਕੇ ਖਾਲਸੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਗਏ। ਇਸ ਗੱਲ ਨੂੰ ਵੀ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਨ ਤੁਰਕਾਂ ਦੇ ਵੱਲੋਂ ਕਹਿੰਦੇ ਨੇ 5 ਰੁਪਏ ਇੱਕ ਸਿਰ ਵੱਢਣ ਵਾਲੇ ਨੂੰ ਦਿੱਤੇ ਜਾਂਦੇ ਸਨ ਜਿਹੜਾ ਸਿੱਖ ਦਾ ਸਿਰ ਵੱਢਦਾ ਸੀ।
ਵਾਢੈ ਦੁਸ਼ਟ ਦ੍ਰਿਸ਼ਟ ਜਹ ਪਰੇ।
ਕਵੀ ਜੀ ਲਿਖਦੇ ਨੇ ਉਸ ਵੇਲੇ ਇੰਨਾ ਕਤਲੇਆਮ ਹੋਇਆ ਕਿ ਜਿੱਥੇ ਵੀ ਕੋਈ ਸਿੱਖ ਦ੍ਰਿਸ਼ਟੀ ਪੈਂਦਾ ਸੀ ਛੇਤੀ ਦੇ ਨਾਲ ਹੀ ਲੋਕੀ ਉਹਨਾਂ ਦੇ ਸਿਰ ਵੱਢ ਕੇ ਇਨਾਮ ਲੈ ਲੈਂਦੇ ਸਨ ਤੁਰਕਾਂ ਦੇ ਕੋਲੋਂ।
ਲਾਭਪੁਰ ਕੇ ਬਾਜ਼ਾਰ ਮੈਂ ਫੇਰ ਚਿਣ ਸੀਸ ਲਾਇਓ ਵੱਡ ਢੇਰ।
ਲਾਹੌਰ ਦੇ ਵੱਡੇ ਬਾਜ਼ਾਰਾਂ ਦੇ ਵਿੱਚ ਮਾਨੋ ਕੇ ਸਿੱਖਾਂ ਦੇ ਸਿਰਾਂ ਦੇ ਚਿਣ ਚਿਣ ਕੇ ਢੇਰ ਲਗਾ ਦਿੱਤੇ ਬੜੇ ਵੱਡੇ ਵੱਡੇ।
ਸ੍ਰੀ ਅੰਮ੍ਰਿਤਸਰ ਜਬੇ ਉਹ ਸਾਰਾ ਗੋਰੇ ਅਰਜਨ ਤਬ ਸਰਾਪ ਉਚਾਰਾ। ਇੱਕ ਪਾਸੇ ਦੀ ਗੱਲ ਨੂੰ ਖਤਮ ਕਰਕੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੂਸਰੀ ਗੱਲ ਨੂੰ ਸ਼ੁਰੂ ਕਰਦੇ ਨੇ। ਕਹਿੰਦੇ ਨੇ ਕਿ ਜਦੋਂ ਸ੍ਰੀ ਅੰਮ੍ਰਿਤਸਰ ਦੀ ਉਸਾਰੀ ਕੀਤੀ ਸੀ, ਜਦੋਂ ਉਸ ਦੇ ਵਿੱਚ ਸਰੋਵਰ ਬਣਾਇਆ ਗਿਆ ਸੀ, ਉਸ ਵੇਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸਰਾਪ ਦਿੱਤਾ ਸੀ। ਉਖਰੈ ਜੜਾਂ ਮਸੰਦਨ ਕੇਰੀ ਤੀਰਥ ਨੀਮ ਪੋਲੀਏ ਹੇਰੀ। ਉਸ ਵੇਲੇ ਸਤਿਗੁਰਾਂ ਨੇ ਮਸੰਦਾਂ ਨੂੰ ਸਰਾਪ ਦਿੱਤਾ ਸੀ ਕਿ ਇਹਨਾਂ ਮਸੰਦਾਂ ਦੀਆਂ ਜੜਾਂ ਉਖੜ ਜਾਣਗੀਆਂ, ਕਿਉਂਕਿ ਇਸ ਵਾਸਤੇ ਸਰਾਪ ਦਿੱਤਾ ਸੀ ਕਿ ਜਦੋਂ ਸਰੋਵਰ ਦੀ ਚਿਨਾਈ ਕੀਤੀ ਜਾ ਰਹੀ ਸੀ ਤੇ ਨੀਹਾਂ ਦੇ ਵਿੱਚ ਸਤਿਗੁਰਾਂ ਨੇ ਆਖਿਆ ਸੀ ਪੱਕੀਆਂ ਇੱਟਾਂ ਦੇ ਨਾਲ ਚਿਨਾਈ ਕਰਨੀ ਹੈ, ਭਾਵ ਚੂਨੇ ਦੇ ਨਾਲ ਸੀਮਿੰਟ ਦੇ ਨਾਲ ਚਿਨਾਈ ਕਰਨੀ ਹੈ, ਪਰ ਮਸੰਦਾਂ ਨੇ ਉਸ ਵੇਲੇ ਮਨ ਨੂੰ ਗਾਰੇ ਦੇ ਨਾਲ ਨੀਹਾਂ ਦੀ ਚਿਨਾਈ ਕਰ ਦਿੱਤੀ ਸੀ। ਉਸ ਤੋਂ ਉੱਪਰ ਜਿਹੜਾ ਚੂਨਾ ਸੀ ਉਹ ਲਾਇਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਜਿਸ ਤਰ੍ਹਾਂ ਤੁਸੀਂ ਇਸ ਹਰਿਮੰਦਰ ਦੀ ਨੀਂਹ ਪੋਲੀ ਰੱਖੀ ਹੈ ਨਾ, ਇਸੇ ਤਰ੍ਹਾਂ ਮਸੰਦੋ ਤੁਹਾਡੀ ਵੀ ਨੀਂਹ ਪੋਲੀ ਹੈ, ਤੁਹਾਡੀਆਂ ਵੀ ਜੜਾਂ ਖਤਮ ਹੋ ਜਾਣਗੀਆਂ ਤੇ ਇਸ ਹਰਿਮੰਦਰ ਸਾਹਿਬ ਦੀਆਂ ਜੜਾਂ ਵੀ ਪੱਕੀਆਂ ਨਹੀਂ ਰਹਿਣਗੀਆਂ। ਇਹ ਸਤਿਗੁਰੂ ਅਰਜਨ ਦੇਵ ਜੀ ਨੇ ਸਰਾਪ ਦਿੱਤਾ ਸੀ। ਏ ਪੀ ਬਿਨਸ ਜਾਏ ਇੱਕ ਬਾਰ ਸਿੱਖ ਮੇਰੇ ਤਬ ਲੇ ਉਸਾਰ। ਗੁਰੂ ਅਰਜਨ ਜੀ ਨੇ ਆਖਿਆ ਸੀ ਕਿ ਇਹ ਵੀ ਜਿਹੜੀ ਜਗ੍ਹਾ ਹੈ ਨਾ ਇੱਕ ਵਾਰੀ ਖਤਮ ਹੋ ਜਾਏਗੀ ਤੇ ਬਾਅਦ ਦੇ ਵਿੱਚ ਮੇਰੇ ਜਿਹੜੇ ਸਿੱਖ ਹੋਣਗੇ ਨਾ ਉਹ ਫਿਰ ਤੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਉਸਾਰੀ ਕਰਨਗੇ, ਇੱਕ ਵਾਰੀ ਇਹ ਖਤਮ ਹੋ ਜਾਏਗਾ। ਇਸ ਹਿੱਤ ਅਹਿਮਦ ਸ਼ਾਹ ਚੱਲ ਆਇਓ ਹਰੀ ਮੰਦਰ ਬਰੂਦ ਉਠਾਇਓ। ਮੰਨੋ ਕਿ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਜਿਹੜਾ ਸਰਾਪ ਸੀ ਉਸ ਨੇ ਪੂਰਾ ਹੋਣਾ ਸੀ। ਮੰਨੋ ਕਿ ਇਸੇ ਤਰੀਕੇ ਦੇ ਨਾਲ ਤਾਂ ਹੀ ਅਹਿਮਦ ਸ਼ਾਹ ਅਬਦਾਲੀ ਉੱਥੇ ਚੱਲ ਕੇ ਆਇਆ ਸੀ ਤੇ ਹਰਿਮੰਦਰ ਸਾਹਿਬ ਨੂੰ ਉਹਨੇ ਬਰੂਦ ਦੇ ਨਾਲ ਉਡਾ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ। ਸਭ ਸੁਪਾਨ ਵੀ ਦਈ ਓ ਖੇਰ ਤਾਲ ਪਰਿਓ ਮ੍ਰਿਤਕਾ ਚਾਹੂੰ ਫੇਰ। ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਦੇ ਨਾਲ ਹਰਿਮੰਦਰ ਸਾਹਿਬ ਨੂੰ ਉਡਾ ਦਿੱਤਾ ਸੀ। ਉਸ ਵੇਲੇ ਜਿੰਨੀਆਂ ਵੀ ਪੌੜੀਆਂ ਸਨ ਉਹਨਾਂ ਸਾਰੀਆਂ ਪੌੜੀਆਂ ਨੂੰ ਉਖਾੜ ਦਿੱਤਾ ਗਿਆ ਸੀ, ਢਾ ਦਿੱਤਾ ਗਿਆ ਸੀ ਤੇ ਜਿਹੜਾ ਸਰੋਵਰ ਹੈ ਉਸ ਨੂੰ ਚੰਗੇ ਤਰੀਕੇ ਦੇ ਨਾਲ ਮਿੱਟੀ ਦੇ ਨਾਲ ਸਰੋਵਰ ਨੂੰ ਪੂਰ ਦਿੱਤਾ ਸੀ। ਉਪਰ ਲਾਂਗਲ ਕੋ ਫਿਰਵਾਏ ਖੇਤੀ ਤਿਸ ਥਲ ਦਈ ਬਿਜਾਏ। ਇਥੋਂ ਤੱਕ ਕਿ ਉਹ ਸਰੋਵਰ ਨੂੰ ਪੂਰ ਕੇ ਇੱਕ ਸਾਰ ਕਰਕੇ ਉੱਤੇ ਹਲ ਫਿਰਾ ਕੇ ਉਸ ਅਹਿਮਦ ਸ਼ਾਹ ਅਬਦਾਲੀ ਨੇ ਮਾਨੋ ਕੇ ਖੇਤੀ ਬੀਜ ਦਿੱਤੀ ਸੀ, ਇਸ ਤਰੀਕੇ ਦੇ ਨਾਲ ਮਾਨੋ ਕੇ ਫਨਾ ਕਰ ਦਿੱਤਾ ਸੀ ਹਰਿਮੰਦਰ ਸਾਹਿਬ ਨੂੰ। ਦੇਸ਼ ਉਜਾਰਤ ਲਾਂਗਤ ਤਾਇਓ ਡੇਰਾਪੁਰ ਮਥਰਾ ਟਿਗ ਪਾਇਓ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਦੇਸ਼ ਨੂੰ ਉਜਾੜਦਾ ਹੋਇਆ ਲੰਘਦਾ ਹੋਇਆ ਮਾਨੋ ਕਿ ਅਹਿਮਦ ਸ਼ਾਹ ਅਬਦਾਲੀ ਹੁਣ ਮਥਰਾ ਨਗਰੀ ਦੇ ਕੋਲ ਹੀ ਪਹੁੰਚ ਗਿਆ ਹੈ। ਲੋਕ ਨਗਰ ਕੇ ਦਿਜ ਤੇ ਸਵੇਰੇ ਬਾਣੀਏ ਆਦਿਕ ਆਏ ਕਨੇਰੇ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਮਥਰਾ ਨਗਰੀ ਦੇ ਲਾਗੇ ਹੀ ਡੇਰਾ ਲਾਇਆ ਉਸ ਵੇਲੇ ਮਥਰਾ ਦੇ ਰਹਿਣ ਵਾਲੇ ਜਿਹੜੇ ਬਹੁਤ ਸਾਰੇ ਨਗਰ ਦੇ ਪੰਡਤ ਸਨ ਬਾਣੀਏ ਸਨ ਉਹ ਬਹੁਤ ਸਾਰਾ ਧਨ ਲੈ ਕੇ ਉਹਦੇ ਕੋਲ ਪਹੁੰਚੇ। ਕਰ ਪਰ ਤਰੇ ਉਪਾਇਨ ਲਿਆਏ ਉਤਰਿਓ ਵਹਿਰ ਤਹਾਂ ਨੀਅਰ ਆਏ। ਮਥੁਰਾ ਨਗਰੀ ਦੇ ਲਾਗੇ ਹੀ ਅਹਿਮਦ ਸ਼ਾਹ ਅਬਦਾਲੀ ਉਤਰਿਆ ਹੋਇਆ ਸੀ। ਆਪਣੇ ਹੱਥਾਂ ਦੇ ਉੱਤੇ ਬਹੁਤਾ ਸਾਰਾ ਧਨ ਲੈ ਕੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਆਣ ਕੇ ਮਿਲੇ। ਇੰਟ ਅਚਾਨਕ ਇੱਕ ਚੱਲ ਗਈ ਅਹਿਮਦ ਕੇ ਮੁਖ ਲਾਗਤ ਪਈ। ਕਵੀ ਜੀ ਬਿਆਨ ਕਰ ਰਹੇ ਨੇ ਕਿ ਇੱਕ ਪਾਸੇ ਤੇ ਮਥੁਰਾ ਦੇ ਵਾਸੀਆਂ ਨੇ ਧਨ ਭੇਟਾ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੂੰ ਤਾਂ ਕਿ ਉਸ ਨਗਰੀ ਨੂੰ ਲੁੱਟਿਆ ਮਾਰਿਆ ਨਾ ਜਾਵੇ, ਪਰ ਪਤਾ ਨੀ ਕੀ ਹੋਇਆ ਇੰਟ ਅਚਾਨਕ ਇੱਕ ਚੱਲ ਪਰੀ, ਕਿਸੇ ਨੇ ਇੱਕ ਇੱਟ ਮਾਰੀ ਮੂੰਹ ਦੇ ਉੱਤੇ ਟਾਣ ਕੇ ਵੱਜੀ, ਪਤਾ ਨੀ ਉਹ ਕਿੰਨੇ ਚਲਾਈ। ਉਸ ਵੇਲੇ ਜਦੋਂ ਇੱਟ ਮੂੰਹ ਤੇ ਵੱਜੀ ਅਹਿਮਦ ਸ਼ਾਹ ਦੇ ਉਸ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ। ਰਿਸ ਕਰ ਲੋਕਣ ਕੀ ਦਿਸ਼ ਹੇਰਾ ਕਰਿਓ ਹੁਕਮ ਕੱਟੀਐ ਇਸ ਬੇਰਾ। ਰਿਸ ਦੇ ਨਾਲ ਗੁੱਸੇ ਦੇ ਨਾਲ
سارے جڑے لوگ سن انہاں دے وال دیکھیا، پر اے پتہ نہیں لگا کیٹ کنے ماری ہے۔ اس ویلے غصے دے نال اس نے حکم کیتا کہ سارے نگر نو کٹ وڈ دتا جاوے تے سارے نو لٹ لو۔
تائے ملیش پارے تب کیسے میرے گاول پار کے ہر جیسے۔
بھائی سنتوک سنگھ جی بیان کر دینے کہ اس ویلے مانو کے قتل دا حکم دے دیتا اس احمد شاہ ودالی نے، تے ملیش جڑے نے نا وہ مانو کہ اس نگر دیا استریاں پرشان دیتے اس طرح ٹوٹے نے جویں ہرنا دی دار دیتے ببر شیر ٹوٹ دا۔
پور جان قتل کریو لٹیو پور سارا گہانی دل میں بہت آرا۔
پوری دے جڑے لوگ سن متھرا دے رہن والے انہاں نو قتل کر دتا گیا، لٹیا گیا، ماریا گیا، اجاڑ کر دتا گیا، تے بہت ساری جڑی استریاں سن انہاں نو مانو کے قید کر کے لے آندا۔
ہاٹھی سنگھ تب ہو تو تاہی گاڈو رہے ہو یا پن کر ماہی۔
ہن گرنتھاکار جی کر رہے نے کہ اس ویلے جدو احمد شاہ ودالی نے حملہ کیتا متھرا دے اتے، اس ویلے جڑا ہاٹھی سنگھ سی نا اجی اتے ہی ٹھہریا ہویا سی، تے جدو حملہ ہویا تے وہ گاڑے طریقے دے نال اپنے گھر دے وچ ہی ٹھہریا رہا اپنے سکھاں سیوکاں دے سمیت۔
نکٹ آمنے دیو نہ کوئی پونج تفنگ پرہار ہے سوئی۔
مانو کے اندروں ہی انہوں نے بندوقاں دا وار کرنا شروع کیتا تے کہندے نے کسے بھی ترک نو لاگے نے ٹکن دیتا، پونج تفنگاں دا بہتیاں ساری بندوقاں دے وار نو کر کے ویری نو باہر ہی روک کے رکھے۔
کیتک پور جان بیچ بارے ہیں کیتک وہر ٹگ پیت پرے ہیں۔
مانو کے کئی نگر دے آدمی ہٹھی سنگھ دے گھر دے وچ وڑے ہوئے سن تے کئی باہر کنداں دے پاس مرے ہوئے ڈگے پئے سن۔
ساگل دیوس ہوئے کر سنگھ گاڑے گلکاں ہتی دور ارے ٹھانڈے۔
سارا ہی دن اسی طریقے دے نال اس ویلے سنگھاں نے اندروں ہی بندوقاں دے وار دے نال گلکاں دے نال گولیاں دے نال ویریاں نو مار کے دور ہی کھڑا رکھیا۔
اس بدیا دی رات بتائی ہاٹھی سنگھ تب چاہی چڑھائی۔
کوی جی لکھ دینے کہ لڑدیاں لڑدیاں قریب ادھی کو رات بتیت ہو گئی، اس ویلے جڑا ہاٹھی سنگھ سی نا اونے من دے وچ وچار کیتی کہ مرن نالوں چنگا اتھوں دوڑ جائیے، دوڑ جان دی صلاح کیتی۔
زین تورنگن پر تب پائے گھر میں چوبے بہت ہلائے۔
جدوں دوڑن دے واسطے کاٹھی پالی اس ہٹی سنگھ نے گھوڑے دے اتے دوڑن دے لئی تیار سی، اس ویلے او دے جڑے سکھ سیوک سی نا چوبے انہاں نے اس ویلے ہٹی سنگھ نو اس طرح آکھیا،
کہندے نے جے کر گرو کہاون آچے چوری نکسن کو نہیں بانچے۔
کہندے نے جے کر تو اپنے آپ نو گرو کہونا ہے کہ میں چنگا گرو ہاں، تے کہندے نے چوری نکلنا تینو شوبھا نہیں دیندا۔
گامنو اپن بجائے نگارا دسم گرو کو لے ہو نہارا۔
کہندے نے جے دوڑنا چاہندا ہے نا تے کیراں وانگو نہ دوڑ، کہندے نے اس طرح دوڑ جس طرح کہ مانو گرو گوبند سنگھ جی نے کرے نو چھڈیا سی، مانو کے تاڑی مار کے نکلے سن۔ اسی طرح کہندے نے کہ تو بھی اسی طرح نکل دسم گرو کو لے ہو نہارا۔ اس دے تک دے گیانی سجن دو ارتھ کردے نے، پہلا ارتھ یہ ہے کہ پاو دسم گرو جدوں چمکور تو نکلے سن تاں پتہ دے کے نکلے سن، تینوں بھی اسی طرح پتہ دے کے نکلنا چاہیے۔ کئی گیانی سجن اس تک دا اس طرح بھی ارتھ لاؤندے نے دسم گرو کو لے ہو نہارا کہ مانو دسم گرو جی دا یہ جو نگارا پیا ہے اس دے وال تو چاتی مار، یہ دو اس تک دے گیانی سجن ارتھ لاؤندے نے۔
گامنو اپن بجائے نگارا دسم گرو کو لے ہو نہارا۔
کہندے نے جہاں دسویں گرو دا نگارا بجا کے نکل جا، تے جہاں جنے انہاں نے خبر دتی سی اس طریقے دے نال خبر دے کے باہر نکل جا۔
چڑھ ہے پر تب حکم یو چارا الپ بیس کچھو نہیں بچارا. کبھی جی کہندے نے چھوٹی عمر سی اس کر کے انہیں چنگی کوئی وچار نہیں کیتی کہ وہ گرو گوبند سنگھ ورگا بڑی بہادر سورما نہیں سی پر کہندے نے چھوٹی عمر دے وچ انہیں کوئی چنگی تے ماڑی وچار نہیں کیتی اسی ویلے گھوڑے تے چڑھ کے اس نے حکم دیتا. کہندہ دندب تنی اوچی بجو آیو دیہ تلاوا تین سن پایو. کہندہ اوچی تن دے نال نگارے نو کھڑکا دیتا جاوے اس ویلے اوچی آواز دے نال نگارے نو کھڑکایا گیا تے کہندے نے تلاوا جو رات نو پہرا دین والا سی اس گہریاں دا مکھیا اس نے اس نگارے نو سنیا. دن میں جو مواس دڑ رہے ہو نکسن اب ہے ملیشن لہے ہو. اس ویلے ملیشن نے وچاریا کہ دن دے ویلے جڑا اس گھر دے اندر مواس ہو کے آکی ہو کے ٹھہرے ہویا سی اس ویلے مانو کے نگارے دی چوڑ دے وچے اتھوں دوڑنا چاہندا ہے. دستا ایک چمو کو پاری اور کیان پریو بال تاری. اس ویلے ویری دی فوج دا جڑا ایک وڈا دستا سی فوج دا وہ چھیتی دے نال ہی بڑے بل دے نال ٹوٹیا اس گھر دے اتے جتھے کے سارے ٹھہرے سن. ساٹھو سنگھ کرے تن ماہی مارگ نکسن کو کتنا ہی. سٹھے دے سٹھے جڑے سنگھ نے ہٹھی سنگھ دے نال دے او کیرے جا چکے نے اسے گھر دے وچ مانو کے نکل دے واسطے کوئی بھی رستہ نہیں. ہٹی سنگھ کو رس کر کہے او بال بیس ان جان نہ لہیو. جدوں کیرے گئے دسدا ہے کہ ہن موت بڑی قریب ہے اس ویلے ہٹی سنگھ دے نال دے جننے بھی سکھ سن انہاں نے اس ویلے آکھیا بال بیس ان جان نہ لہیو. کہن تو پاو ہے کہ تیری بچیاں والی اوستھا ہے ان جان ہو تے کوئی سمجھ نہیں ہے اس کر کے تو اتھوں نکل جا جنی چھتی ہو سکے. پاج جاؤ جے پاجیو جائے ہم تو مرے ہزارن کائے. ہٹی سنگھ نو دے نال دیا نے آکھیا کہ جے کر تیرے تو پجیا جاندہ ہے تے تو اتھوں پاج کے اپنی جان نو بچالا اسی مانو کے لڑانگے تے ترکاں ہزارن نو مار کے ہی مرانگے. سن کر ڈر تر ترت پلایو بچیو پرت گڑ میں پرویش آیو. کبھی جی لکھ دے نے اس طریقے دے نال اس ویلے پھر ہٹی سنگھ اتھوں ڈردا ماریا دوڑیا تے کہندے نے پرت گڑ دے وچ آن کے ہی انہیں ساریا اوتھے رہ کے اپنی جان بچائی. دوسرے پاسے روپے سنگھ ہتھیار سنبھارے ساٹھوں تپک ترت پر مارے. دوسرے پاسے ہٹی سنگھ دے جڑے نال دے سن جڑے کے ویری دے کیرے دے وچ سن او غصے دے وچ آئے نے ساریاں نے بندوقاں نو سنبھالیا تے سٹھ دیاں سٹھ بندوقاں اکو واری چھڈیاں. بہور کری ننگی شمشیر مار ملیشن کو سمشیر. جنہ چر گولیاں سن اونا چر بندوقاں دے نال لڑ دے رہے جدوں گولیاں ختم ہوئیاں پھر کہندے نے انہاں نے تلواراں کٹ کے ننگیاں کیتیاں تے باہر آ کے ملیشن نو شیر وت ماریا. رات اندھیری سوج نہ آئی آپس میں تلوار چلائی. کہندے نے اندھیری رات بہت زیادہ سی اس کر کے احمد شاہ ودالی دی جڑی فوج سی اونوں مانو کہ کوئی سوج بوج نہیں آئی آپس دے وچ ہی تلواراں دے وار ایک دوجے دے اتے ہی کرن لگی وڈی فوج. خوتی چمو دس دو ہزار آپس میں کٹ گئے تیس بار. خوتی چمو دس دو ہزار دس تے دو بارہ ہزار دی وڈی فوج سی پر کہندے نے بارہ ہزار دی فوج بے کارن ہی مر گئی ایک دوجے نو ماردیا ماردیا. سنگ جنگ میں سرگ سدھارے دوشت ہزاروں تہاں پرہارے. اس طریقے دے نال مانو کے جڑے سنگھ سن او شہید ہو کے سرگاں دے وچ پہنچے نے تے ہزاراں ہی دشمناں نوں انہاں نے ماریا. ہٹی سنگھ تہتے نکسیو
ਪੁੰਨ ਬੁਰਹਾਨ ਪੁਰੇ ਚੱਲ ਗਏ। ਆਉਣ ਵਾਲੇ ਸਮੇਂ ਦੇ ਬਾਰੇ ਅੱਗੋਂ ਕਹਿੰਦੇ ਨੇ ਕਿ ਉਸ ਵੇਲੇ ਜਦੋਂ ਹਠੀ ਸਿੰਘ ਪਹਿਲਾਂ ਨਿਕਲਿਆ ਤੇ ਭਰਤਗੜ ਦੇ ਵਿੱਚ ਪਹੁੰਚਿਆ, ਉਸ ਤੋਂ ਵੀ ਅੱਗੇ ਫਿਰ ਉਹ ਨਿਕਲਿਆ ਤੇ ਬੁਰਹਾਨ ਨਗਰ ਦੇ ਵਿੱਚ ਉਹ ਪਹੁੰਚ ਗਿਆ। ਬੁਰਹਾਨ ਉਹੀ ਨਗਰ ਹੈ ਜਿਹਦਾ ਕਿ ਪਿੱਛੇ ਇਤਿਹਾਸ ਦੇ ਵਿੱਚ ਬਿਆਨ ਆਇਆ ਸੀ ਕਿ ਜਦੋਂ ਦੱਖਣ ਦੇ ਵੱਲ ਸਤਿਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਸਨ ਤੇ ਇਸੇ ਹੀ ਬੁਰਹਾਨ ਨਗਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੜਾਅ ਵੀ ਕੀਤਾ ਸੀ। ਇਹ ਉਹੀ ਬੁਰਹਾਨ ਨਗਰ ਹੈ ਜਿੱਥੇ ਕਿ ਹਠੀ ਸਿੰਘ ਉਸ ਵੇਲੇ ਪਹੁੰਚਿਆ।
ਵਸੇ ਉਹ ਤਾਂ ਬੜ ਸਾਧਨ ਚਿਨਾਏ, ਸਿੱਖ ਸੰਗਤ ਕਰਕੇ ਸਮੁਦਾਏ।
ਕਵੀ ਜੀ ਲਿਖ ਰਹੇ ਨੇ ਬਾਅਦ ਦੇ ਵਿੱਚ ਬੁਰਹਾਨ ਦੇ ਵਿੱਚ ਹੀ ਬਹੁਤ ਚਿਰ ਉਹ ਹਠੀ ਸਿੰਘ ਵਸਦਾ ਰਿਹਾ। ਵਧੀਆ ਉਸਨੇ ਉੱਥੇ ਮਕਾਨ ਵੀ ਪਾਏ ਤੇ ਬਹੁਤੀ ਸਾਰੀ ਸਿੱਖ ਸੰਗਤ ਵੀ ਪੈਦਾ ਕੀਤੀ।
ਸੋਤੀ ਉਤਪਨ ਪਾਇਓ ਨਹੀਂ ਕੋਈ, ਬੈਸ ਬਿਤਾਈ ਤਹਾਂ ਬਸ ਸੋਈ।
ਕਵੀ ਜੀ ਇਹ ਵੀ ਲਿਖ ਰਹੇ ਨੇ ਕਿ ਹਠੀ ਸਿੰਘ ਦਾ ਅੱਗੋਂ ਕੋਈ ਪੁੱਤਰ ਪੈਦਾ ਨਹੀਂ ਹੋਇਆ। ਕਹਿੰਦੇ ਨੇ ਬੈਸ ਇਸੇ ਤਰ੍ਹਾਂ ਦੀ ਉਹਦੀ ਉਮਰ ਸੀ, ਉਹ ਮਾਨੋ ਕੇ ਖਤਮ ਹੋ ਗਈ।
ਏਕ ਸੁਤਾ ਉਪਜੀ ਤਿਸ ਕੇਰੇ, ਪੁੰਨ ਪ੍ਰਲੋਕ ਪਾ ਤਹਾਂ ਭਲੇਰੇ।
ਕਵੀ ਜੀ ਲਿਖ ਰਹੇ ਨੇ ਕਿ ਹਠੀ ਸਿੰਘ ਦੇ ਘਰ ਦੇ ਵਿੱਚ ਔਲਾਦ ਤਾਂ ਹੋਈ ਪਰ ਪੁੱਤਰ ਪੈਦਾ ਨਹੀਂ ਹੋਇਆ। ਉਸਦੀ ਇੱਕ ਲੜਕੀ, ਉਸਦੇ ਘਰ ਇੱਕ ਲੜਕੀ ਪੈਦਾ ਹੋਈ। ਆਖਿਰਕਾਰ ਹਠੀ ਸਿੰਘ ਦਾ ਜਿਹੜਾ ਅਖੀਰਲਾ ਸਮਾਂ ਸੀ ਉਹ ਨੇੜੇ ਪਹੁੰਚ ਗਿਆ। ਇਸੇ ਤਰੀਕੇ ਦੇ ਨਾਲ ਬੁਰਹਾਨ ਦੇ ਵਿੱਚ ਰਹਿੰਦਾ ਹੋਇਆ ਹਠੀ ਸਿੰਘ ਮਰ ਗਿਆ।
ਆਬ ਲੋ ਚਿੰਨਤ ਪੁਰ ਬੁਰਹਾਨੇ, ਹਠੀ ਸਿੰਘ ਕੋ ਥਲ ਨਰ ਜਾਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਅਜੇ ਤੱਕ ਵੀ ਬੁਰਹਾਨ ਦੇ ਵਿੱਚ ਹਠੀ ਸਿੰਘ ਦੇ ਰਹਿਣ ਦੇ ਜਿਹੜੇ ਚਿੰਨ ਨੇ ਉਹ ਮੌਜੂਦ ਨੇ। ਲੋਕੀ ਜਾਣਦੇ ਨੇ ਉਸ ਜਗ੍ਹਾ ਨੂੰ, ਕਿਸ ਜਗ੍ਹਾ ਦੇ ਉੱਤੇ ਹਠੀ ਸਿੰਘ ਕਦੇ ਰਿਹਾ ਕਰਦਾ ਸੀ।
ਅਹਿਮਦ ਸ਼ਾਹ ਮੁੜਿਓ ਪੁਨ ਪਾਛੇ, ਲਰੈ ਸਿੰਘ ਜਿੱਤ ਕੱਤ ਤੇ ਆਛੇ।
ਹੁਣ ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਅਹਿਮਦ ਸ਼ਾਹ ਮਥੁਰਾ ਨੂੰ ਉਜਾੜ ਕੇ ਮਾਨੋ ਕੇ ਪਿੱਛੇ ਵੱਲ ਮੁੜਿਆ ਤੇ ਬਹੁਤ ਸਾਰੇ ਸਿੰਘਾਂ ਨੇ ਫੇਰ ਵੀ ਉਸਦਾ ਟਾਕਰਾ ਕੀਤਾ।
ਆਗਾ ਪਾਛੈ ਲੂਟ ਪਲਾਵੈ, ਰਿਪ ਕੋ ਕਸ਼ਟ ਮਹਾ ਦਿਖ ਰਾਵੈ।
ਅਹਿਮਦ ਸ਼ਾਹ ਦੀ ਫੌਜ ਨੂੰ ਅੱਗੋਂ ਤੇ ਪਿੱਛੋਂ ਲੁੱਟ ਕੇ ਮਾਨੋ ਕੇ ਸਿੰਘ ਦੌੜ ਜਾਂਦੇ ਨੇ। ਇਸ ਤਰੀਕੇ ਦੇ ਨਾਲ ਵੈਰੀ ਨੂੰ ਵੱਡਾ ਕਸ਼ਟ ਉਹਨਾਂ ਨੇ ਦਿਖਾਇਆ।
ਇਵਹੀ ਮਾਰ ਤੇ ਅਟਕੇ ਉਤਾਰਾ, ਸ੍ਰੀ ਅੰਮ੍ਰਿਤਸਰ ਬਹੁਰ ਉਚਾਰਾ।
ਇਸੇ ਤਰੀਕੇ ਦੇ ਨਾਲ ਮਾਨੋ ਕੇ ਖਾਲਸੇ ਨੇ ਉਸ ਅਹਿਮਦ ਸ਼ਾਹ ਅਬਦਾਲੀ ਨੂੰ ਅਟਕੋਂ ਪਾਰ ਉਤਾਰ ਦਿੱਤਾ ਤੇ ਇਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਬਹੁਰ ਉਸਾਰਾ ਤੇ ਅੰਮ੍ਰਿਤਸਰ ਨਗਰ ਦੀ ਫਿਰ ਤੋਂ ਮਾਨੋ ਕੇ ਉਸਾਰੀ ਕੀਤੀ ਗਈ।
ਮ੍ਰਿਤ ਕਾ ਕਾਰ ਦੁਸਾਲਣ ਡਾਲੇ, ਗੁਰੂ ਨੀਵ ਤੇ ਚਿਨਿਓ ਉਤਾਲੇ।
ਮਾਨੋ ਕਿ ਉਸ ਮਿੱਟੀ ਦੀ ਜਿਹੜੀ ਕਾਰ ਸੀ ਉਹਨੂੰ ਦੁਸ਼ਾਲਿਆਂ ਦੇ ਵਿੱਚ ਪਾ ਪਾ ਕੇ ਕੱਢਿਆ ਗਿਆ ਤੇ ਕਈ ਕਵੀ ਸੱਜਣ ਇਸਦਾ ਇਹ ਵੀ ਅਰਥ ਲਾਉਂਦੇ ਨੇ ਕਿ 2 ਸਾਲ ਤੱਕ ਉਸ ਦੀ ਕਾਰ ਕੱਢੀ ਜਾਂਦੀ ਰਹੀ ਸਰੋਵਰ ਦੀ।
ਗੁਰੂ ਨੀਵ ਤੇ ਚਿਨਿਓ ਉਤਾਲੇ, ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਜੀ ਵਾਲੀ ਨੀਂਹ ਤੋਂ ਚੁੱਕ ਕੇ ਛੇਤੀ ਹੀ ਉਸਾਰ ਲਿਆ, ਭਾਵ ਨੀਹਾਂ ਉਹੀ ਗੁਰੂ ਜੀ ਵਾਲੀਆਂ ਰਹੀਆਂ ਤੇ ਉੱਪਰੋਂ ਉਹਨਾਂ ਨੇ ਇਸ ਦੀ ਉਸਾਰੀ ਕਰ ਦਿੱਤੀ। ਮਹਾ ਪ੍ਰੇਮ ਤੇ ਤਾਲ ਬਣਾਇਓ, ਹਰੀ ਮੰਦਰ ਸੁੰਦਰ ਉਸ ਰਾਇਓ।
ਕਵੀ ਜੀ ਲਿਖਦੇ ਨੇ ਬੜੇ ਹੀ ਪ੍ਰੇਮ ਦੇ ਨਾਲ ਉਹ ਸਰੋਵਰ ਦੀ ਕਾਰ ਕੱਢੀ ਗਈ ਹੈ, ਉਹ ਸਰੋਵਰ ਨੂੰ ਮਜ਼ਬੂਤ ਬਣਾਇਆ ਗਿਆ। ਹਰੀ ਮੰਦਰ ਸੁੰਦਰ ਉਸ ਰਾਇਓ ਤੇ ਤਲਾਬ ਦੇ ਵਿੱਚ ਜਿਹੜਾ ਸੋਹਣਾ ਹਰੀ ਮੰਦਰ ਹੈ ਉਸ ਦੀ ਵੀ ਉਸਾਰੀ ਕੀਤੀ ਗਈ।
ਅੰਮ੍ਰਿਤਸਰ ਹਰੀ ਮੰਦਰ ਨੂੰ ਅਹਿਮਦ ਸ਼ਾਹ ਅਬਦਾਲੀ ਨੇ 1818 ਵਿੱਚ ਬੇਅਦਬੀ ਕੀਤੀ ਸੀ।
ਕਵੀ ਜੀ ਲਿਖਦੇ ਨੇ ਕਿ ਹਰਿਮੰਦਰ ਦੀ ਜਿਹੜੀ ਬੇਪਤੀ ਸੀ ਨਾ ਉਹ 1818 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ, ਪਰ ਸੰਮਤ 1821 ਬਿਕਰਮੀ ਵਿੱਚ ਖਾਲਸੇ ਨੇ ਇਸ ਨੂੰ ਫੇਰ ਉਸਾਰਨਾ ਆਰੰਭ ਦਿੱਤਾ। ਤਦੋਂ ਜਥੇਦਾਰੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਸੀ। ਹੁਣ ਇਹ ਸਾਰੇ ਭਵਿੱਖਵਾਕ ਨੇ, ਅਜੇ ਜੱਸਾ ਸਿੰਘ ਆਲੂਵਾਲੀਆ ਤੇ ਮਾਨੋ ਇਤਿਹਾਸ ਦੇ ਵਿੱਚ ਨਹੀਂ ਆਇਆ। ਅੱਗੇ ਜਾ ਕੇ ਮੈਂ ਅਰਜ ਕਰਾਂਗਾ ਜੱਸਾ ਸਿੰਘ ਆਲੂਵਾਲੀਆ ਦੀ। ਕਹਿੰਦੇ ਨੇ ਕਿ ਉਸ ਵੇਲੇ ਜਥੇਦਾਰ ਸੀ ਜੱਸਾ ਸਿੰਘ ਆਲੂਵਾਲੀਆ।
ਇਮਾਰਤ ਦੀ ਸੇਵਾ ਪਰ ਸ੍ਰੀ ਅੰਮ੍ਰਿਤਸਰ ਦੇ ਸਹਿਜਧਾਰੀ ਸਿੱਖ ਭਾਈ ਦੇਸ ਰਾਜ ਥਾਪੇ ਗਏ ਸਨ। ਆਪ ਨੇ ਘਰ ਬਾਰ ਛੱਡ ਕੇ ਮਨ ਨੂੰ ਸੰਨਿਆਸ ਧਾਰਨ ਕਰਕੇ ਇਹ ਸੇਵਾ ਸਿਰੇ ਚਾੜੀ ਸੀ। ਪ੍ਰਸ਼ਾਦ ਆਪ ਨੂੰ ਘਰੋਂ ਆ ਜਾਂਦਾ ਸੀ ਤੇ ਹੋਰ ਸੰਬੰਧ ਘਰ ਨਾਲ ਕੋਈ ਵੀ ਨਹੀਂ ਸੀ। ਇਸ ਤਰ੍ਹਾਂ ਮਾਇਆ ਅਤੀਤ ਹੋ ਕੇ ਆਪ ਨੇ ਕੁਛ ਸਮੇਂ ਵਿੱਚ ਹਰੀ ਮੰਦਿਰ ਦੇ ਉਸਾਰਨ ਦੀ ਸੇਵਾ ਨੂੰ ਸਿਰੇ ਚਾੜ ਲਿਆ। ਭਾਈ ਦੇਸਾ ਸਿੰਘ ਜੀ ਬਾਰੇ ਲਿਖ ਰਹੇ ਨੇ ਕਿ ਉਹਨੇ ਇਸ ਦੀ ਉਸਾਰੀ ਕੀਤੀ। ਗੁਰੂ ਮਰਿਆਦ ਤੇ ਵਾਦ ਨਾ ਘਾਟ ਪੂਰਬ ਸਮਹੀ ਕੀਨ ਸਠਾਟ। ਕਹਿੰਦੇ ਨੇ ਗੁਰੂ ਦੀ ਮਰਿਆਦਾ ਦੇ ਵਿੱਚ ਕੋਈ ਵੀ ਵਾਧਾ ਘਾਟਾ ਨਹੀਂ ਹੋਇਆ। ਜਿਸ ਤਰ੍ਹਾਂ ਕਿ ਹਰੀ ਮੰਦਿਰ ਦਾ ਤੇ ਸਰੋਵਰ ਦਾ ਪਹਿਲਾਂ ਦਾ ਠਾਠ ਵਾਟ ਸੀ, ਉਸੇ ਤਰ੍ਹਾਂ ਦਾ ਠਾਠ ਵਾਟ ਫਿਰ ਤੋਂ ਬਣ ਗਿਆ। ਆਵਲੋ ਦਰਸ ਲਗੇ ਬਹੁਤ ਤੇਰਾ, ਜਿਸ ਕੇ ਸਮ ਜਗ ਅਪਰਨਾ ਹੇਰਾ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਅਜੇ ਵੀ ਉਹ ਜੋ ਹਰਿਮੰਦਰ ਸਾਹਿਬ ਹੈ ਉਸ ਦੇ ਹਜ਼ਾਰਾਂ ਹੀ ਲੋਕ ਜਾ ਕੇ ਦਰਸ਼ਨ ਕਰਦੇ ਨੇ। ਜਿਸ ਕੇ ਸਮ ਜਗ ਅਪਰਨਾ ਹੇਰਾ, ਜਿਸ ਤੀਰਥ ਵਰਗਾ ਤੀਰਥ ਮਾਨੋ ਕੇ ਸੰਸਾਰ ਦੇ ਉੱਤੇ ਹੋਰ ਕੋਈ ਵੀ ਨਹੀਂ ਹੈ। ਇੱਕ ਸਮੇਂ ਸਿੰਘ ਦਿੱਲੀ ਗਏ, ਸ਼ਾਹ ਸੰਗ ਰਸ ਰਾਖਤ ਪਏ। ਇਹ ਵੀ ਭਵਿੱਖਤ ਵਾਕ ਨੇ। ਕਵੀ ਜੀ ਲਿਖਦੇ ਨੇ ਕਿ ਇੱਕ ਸਮੇਂ ਜਦੋਂ ਖਾਲਸਾ ਵੱਡਾ ਪੈਦਾ ਹੋਇਆ ਤੇ ਸਿੰਘ ਦਿੱਲੀ ਦੇ ਵਿੱਚ ਗਏ ਤੇ ਉਸ ਵੇਲੇ ਜਿਹੜਾ ਰਾਜ ਗੱਦੀ ਦੇ ਉੱਤੇ ਬਾਦਸ਼ਾਹ ਸੀ ਉਸ ਦੇ ਨਾਲ ਪ੍ਰੇਮ ਦੇ ਨਾਲ ਮਿਲੇ।
ਗੁਰੂ ਨਵਮ ਥਲ ਖੋਜਨ ਕੀਤ, ਚੀਨੀ ਬੇਨ ਵੇ ਦੁਸ਼ਟ ਮਸੀਤ।
ਕਹਿੰਦੇ ਨੇ ਸਿੱਖਾਂ ਨੇ ਫਿਰ ਉਹ ਜਗ੍ਹਾ ਨੂੰ ਲੱਭਿਆ ਜਿੱਥੇ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਹੋਇਆ ਸੀ, ਜਿਸ ਗੁਰਦੁਆਰੇ ਨੂੰ ਢਾ ਕੇ ਬੇਨਵੇ ਨੇ ਮਸੀਤ ਬਣਾ ਲਈ ਸੀ।
ਵੱਡੇ ਜ਼ੋਰ ਤੇ ਤਹਿ ਟਹਿਵਾਈ, ਆਪਣੋ ਦੀਨੋ ਪਤਾ ਦਿਖਾਈ।
ਆਪਣੇ ਪਤੇ ਦਿਖਾ ਕੇ ਵੱਡੇ ਜ਼ੋਰ ਦੇ ਨਾਲ ਬਾਦਸ਼ਾਹ ਨੂੰ ਕਹਿ ਕੇ ਮਸੀਤ ਉਹਨਾਂ ਸਿੱਖਾਂ ਨੇ ਢਵਾ ਦਿੱਤੀ।
ਅਸਥੀ ਕੀ ਗਾਗਰ ਦੋਏ ਭਰੀ, ਸੋ ਨਿਕਸਾਏ ਦਿਖਾਵਣ ਕਰੀ।
ਜਿਹੜੀਆਂ ਕਿ ਅਸਥੀਆਂ ਸਨ ਸਤਿਗੁਰੂ ਤੇਗ ਬਹਾਦਰ ਦੀਆਂ, ਦੋ ਗਾਗਰਾਂ ਦੇ ਵਿੱਚ ਭਰ ਕੇ ਦੱਬੀਆਂ ਸਨ, ਉਹ ਕੱਢ ਕੇ ਬਾਦਸ਼ਾਹ ਨੂੰ ਪਤਾ ਦਿੱਤਾ ਕਿ ਇਹ ਸਾਡੀ ਜਗ੍ਹਾ ਹੈ, ਇੱਥੇ ਸਤਿਗੁਰਾਂ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਸੀ।
ਝੂਠੋ ਪਯੋ ਬੇਨਵਾ ਜਬੈ, ਸਬਨ ਪ੍ਰਤੀਤ ਧਰੀ ਔਰ ਤਬੈ।
ਉਸ ਵੇਲੇ ਜਦੋਂ ਅਸਥੀਆਂ ਕੱਢ ਕੇ ਦਿਖਾਈਆਂ ਉਹ ਬੇਨਵਾ ਝੂਠਾ ਹੋ ਗਿਆ ਜਿਹੜਾ ਕਿ ਉਸ ਜਗ੍ਹਾ ਨੂੰ ਮੱਲੀ ਫਿਰਦਾ ਸੀ।
ਗੁਰੂ ਦੇਹਰਾ ਬਰ ਚਿਨਵਾਯੋ, ਅਬ ਲਓ ਜ਼ਾਹਰ ਖਰੋ ਦਿਖਾਯੋ।
ਕਵੀ ਜੀ ਲਿਖਦੇ ਨੇ ਫਿਰ ਗੁਰੂ ਜੀ ਦਾ ਦੇਹਰਾ ਜਿਹਨੂੰ ਅੱਜ ਕੱਲ ਰਕਾਬਗੰਜ ਗੁਰਦੁਆਰਾ ਕਹਿੰਦੇ ਨੇ, ਉਸ ਦੀ ਉਸਾਰੀ ਕੀਤੀ। ਜ਼ਾਹਰ ਰੂਪ ਦੇ ਵਿੱਚ ਲੋਕ ਉਹਦਾ ਜਾ ਕੇ ਦਰਸ਼ਨ ਕਰਦੇ ਨੇ।
ਇਨ ਤੇ ਯਾਦ ਅਪਰ ਥਲ ਗੁਰ ਕੇ, ਜ਼ਾਹਰ ਕਰੇ ਹੋਤੇ ਜੋ ਤੁਰ ਕੇ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਹੋਰ ਵੀ ਪੁਰਾਣੀਆਂ ਜਿਹੜੀਆਂ ਸਤਿਗੁਰਾਂ ਦੀਆਂ ਜਗ੍ਹਾ ਸਨ ਉਹਨਾਂ ਨੂੰ ਪ੍ਰਗਟ ਰੂਪ ਦੇ ਵਿੱਚ ਜ਼ਾਹਰ ਕਰਕੇ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ। ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਨੇ ਕੀਤਾ। ਇਸ ਜਗ੍ਹਾ ਦੇ ਉੱਤੇ ਇਤਿਹਾਸ ਦੀ ਅਧਿਆਇ ਦੀ ਸਮਾਪਤੀ ਹੈ, ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦਾ ਪ੍ਰਾਰੰਭ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸੋ ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਲੈ ਜਾਚਕਾਂ।
ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।